ਮਿਲ ਗਿਆ ਕਿਨਾਰੇ ਬਣਦੇ ਪ੍ਰੇਤ ਦੇ ਮੰਦਰਾਂ ਨਾਲ ਜੋੜ ਪਰੀਤਾਂ ਬਣਦੇ ਉੱਪਰ ਨੂੰ ਵੀ ਜਾ ਸਕਦੇ ਹਾਂ, ਹੇਠਾਂ ਨੂੰ ਵੀ ਜਾ ਸਕਦੇ ਹਾਂ। ਜਿਹੇ ਜਿਹੇ ਕਰਮ ਕਰਾਂਗੇ, ਜਿਹਾ ਜਿਹਾ ਸਮਾਂ ਲੇਖੇ 'ਚ ਲੱਗਿਆ, ਜੇ ਵੈਰ ਵਿਰੋਧ ਦੇ ਲੇਖੇ 'ਚ ਲੱਗਿਆ ਹੇਠਾਂ ਨੂੰ ਚਲੇ ਜਾਵਾਂਗੇ, ਨਿੰਦਿਆ ਦੇ ਲੇਖੇ 'ਚ ਲੱਗਿਆ ਬਹੁਤ ਥੱਲੇ ਚਲੇ ਜਾਵਾਂਗੇ। ਪੱਥਰ ਬੰਨ ਲਾਂਗੇ ਪਾਣੀ ਵਿੱਚ, ਜੇ ਪੱਥਰ ਬੰਨ ਕੇ ਕੋਈ ਬੰਦਾ ਧਰੇ, ਦੋ ਕੁਇੰਟਲ ਬੰਨ ਲਏ, ਉਹ ਪਾਣੀ ਤਾਂ ਡੋਬ ਲੂ ਉਹਨੂੰ ਥੱਲੇ। ਇਵੇਂ ਜਿਵੇਂ ਜੇ ਬੋਝ ਬੰਨ ਲਿਆ, ਪਾਪਾਂ ਦੀਆਂ ਗੰਢੜੀਆਂ ਸਿਰ 'ਤੇ ਚੁੱਕ ਲਈਆਂ, ਫਿਰ ਤਾਂ ਹੇਠਾਂ ਨੂੰ ਹੀ ਜਾਣਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪਦਾ ਦਰਬਾਰ ਲੱਗਿਆ ਹੋਇਆ, ਆਪਦੇ ਅੰਮ੍ਰਿਤ ਵੇਲੇ ਦੇ ਦਰਬਾਰ ਵਿੱਚ ਕੀਰਤਨ ਹੋਇਆ ਕਰਦਾ ਸੀ, ਕਥਾ ਹੋਇਆ ਕਰਦੀ ਸੀ। ਗੁਰੂ ਮਹਾਰਾਜ ਆਪ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਸੁਣਾਇਆ ਕਰਦੇ ਸੀ, ਰੂਹਾਨੀ ਬਚਨ। ਅਤੇ ਸ਼ਾਮ ਦਾ ਜਦ ਤੀਸਰੇ ਪਹਿਰ ਦਾ ਦੀਵਾਨ ਲੱਗਦਾ, ਉਸ ਵੇਲੇ ਵਿਚਾਰ ਹੁੰਦੀ ਸ਼ਾਸਤਰਾਂ ਦੀ, ਪੁਰਾਣੇ ਸ਼ਾਸਤਰਾਂ ਦੀ ਵੀ ਵਿਚਾਰ ਹੁੰਦੀ। ਇਵੇਂ ਗੁਰੂ ਦਸਵੇਂ ਪਾਤਸ਼ਾਹ ਦੇ ਦੋ ਦੋ ਮਹੀਨੇ ਦਾ ਟਾਈਮ ਬੰਨਿਆ ਹੋਇਆ ਸੀ, ਪੁਰਾਣਾ ਦੀ ਵੀ ਵਿਚਾਰ ਕਰਦੇ ਸੀ, ਇਹ ਮਹਾਂਭਾਰਤ ਰਮਾਇਣ ਦੀ ਵੀ ਵਿਚਾਰ ਚੱਲਦੀ ਰਹਿੰਦੀ ਸੀ, ਦੇਵੀਆਂ ਦੇ ਪ੍ਰਸੰਗ ਵੀ ਚੱਲਦੇ ਸੀ। ਉਹਨਾਂ ਦਾ ਮੁੱਦਾ ਇਹ ਹੁੰਦਾ ਵੀ ਤੁਹਾਡੇ ਜਿਹੜੇ ਬਜ਼ੁਰਗ ਸੀ ਉਹ ਇਸ ਤਰ੍ਹਾਂ ਦੇ ਸੀਗੇ, ਆਹ ਉਹਨਾਂ ਦੀ ਕਲਚਰ ਸੀ, ਤੁਸੀਂ ਵੀ ਉਹਨਾਂ ਦੇ ਔਲਾਦ ਵਿੱਚੋਂ ਗੁਲਾਮ ਹੋਏ ਬੈਠੇ ਹੋ। ਉਹ ਅਣਖ ਨੂੰ ਜਗਾਉਣ ਵਾਸਤੇ ਸੀ, ਅਮਰ ਵਾਸ਼ਨਾ ਨਾਹੇ ਕੁਛ ਧਰਮ ਯੁੱਧ ਕੋ ਜਾਓ, ਬੰਦਿਆਂ ਨੂੰ ਉੱਚੇ ਕਰਨ ਵਾਸਤੇ ਸੀ। ਸਾਧ ਸਾਧ ਜਾਣਿਓ ਨਹੀਂ, ਬਾਦ ਸੋ ਬਾਦ ਵਿਵਾਦ, ਕਹਿੰਦੇ ਅਸੀਂ ਇਸ ਝਗੜੇ 'ਚ ਨਹੀਂ ਪੈਂਦੇ ਵੀ ਉਹ ਸਾਧ ਸੀ ਜਾਂ ਅਸਾਧ ਸੀਗੇ, ਜਾਂ ਚੰਗੇ ਸੀ ਜਾਂ ਮਾੜੇ ਸੀ, ਇਹ ਝਗੜਾ ਨਹੀਂ ਸਾਡਾ। ਸਾਡਾ ਤਾਂ ਇਹ ਹੈ ਵੀ ਉਹਨਾਂ ਦੇ ਬਾਰੇ ਵਾਕਫੀ ਹਾਸਲ ਕੀਤੀ ਜਾਵੇ, ਉਹ ਕੀ ਕਰਦੇ ਸੀ, ਕਿਵੇਂ ਰਹਿੰਦੇ ਸੀ। ਕਿਉਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਜਿਹੜੀਆਂ ਦਾਦਿਆਂ ਦੀਆਂ ਪੜਦਾਦੇ ਨਕਲਦਾਂਦਿਆਂ ਦੀਆਂ ਕਹਾਣੀਆਂ ਹੁੰਦੀਆਂ, ਉਹਦਾ ਗੌਰਵ ਫੀਲ ਕਰਦਾ ਉਹ ਜਿਹੜਾ ਪੜੋਤਾ ਪੜੋਤਾ ਹੁੰਦਾ ਵੀ ਸਾਡੇ ਐਂ ਸੀਗੇ ਬਜ਼ੁਰਗ। ਉਹ ਜਿਹੜੀ ਚੀਜ਼ ਹੈ ਉਹ ਆਪਣੀ ਕਲਚਰ ਨੂੰ ਉੱਚਾ ਚੱਕਦੀ ਹੈ, ਉਹਨੂੰ ਜੋੜ ਕੇ ਰੱਖਦੀ ਹੈ ਵੀ ਤੁਸੀਂ ਆਹ ਸੀਗੇ, ਤੁਸੀਂ ਕਿੱਧਰ ਚਲੇ ਗਏ, ਕਿਉਂ ਰੁਲ ਗਏ ਹੁਣ ਸੰਸਾਰ ਦੇ ਅੰਦਰ। ਸੋ ਇਸ ਕਰਕੇ ਇਹ ਦੋ ਦੋ ਮਹੀਨੇ ਦਾ ਪ੍ਰੋਗਰਾਮ ਹੁੰਦਾ, ਅਤੇ ਗੁਰੂ ਛੇਵੇਂ ਪਾਤਸ਼ਾਹ ਦੇ ਮਹਾਰਾਜ ਦੇ ਦੀਵਾਨ 'ਚ ਉਹਨਾਂ ਦਿਨਾਂ ਦੇ ਅੰਦਰ ਗਰੜ ਪ੍ਰਾਣ ਦੀ ਕਥਾ ਹੁੰਦੀ ਹੁੰਦੀ, ਅਤੇ ਪੰਡਿਤ ਨਿਤਾਨੰਦ ਬਟਾਲੇ ਦੇ ਰਹਿਣ ਵਾਲੇ ਉਹ ਕਥਾ ਕਰਿਆ ਕਰਦੇ ਸੀ। ਆਪ ਨੇ ਇੱਕ ਦਿਨ ਕਥਾ ਆਈ ਜੈ ਮਾਰ ਕੇ ਗਣੇ ਜਾਏ ਨਾ ਕੋਸਾ। ਬਈ ਜਿਹੜਾ ਪ੍ਰਲੋਕ ਦਾ ਰਸਤਾ ਹੈ ਉਹ ਸਵਾ ਸਾਲ ਚ ਤੈਅ ਹੁੰਦਾ, ਤੇ ਰਸਤੇ ਦੇ ਵਿੱਚ ਜਿਵੇਂ ਰੈਸਟ ਏਰੀਏ ਆਉਂਦੇ ਨੇ ਵੱਡੇ ਹਾਈਵੇ ਦੇ ਉੱਤੇ, ਜੇ ਸਫ਼ਰ ਕਰੀਏ ਅਮੈਰੀਕਾ ਚ ਇੰਗਲੈਂਡ ਚ, ਤਾਂ ਕੋਈ 50 ਕੁ ਮੀਲ ਤੋਂ ਬਾਅਦ ਇੱਕ ਰੈਸਟ ਏਰੀਆ ਆ ਜਾਇਆ ਕਰਦਾ ਜਿੱਥੇ ਜਾ ਕੇ ਤੁਸੀਂ ਰੈਸਟ ਕਰ ਸਕਦੇ ਹੋ, ਰੋਟੀ ਪਾਣੀ ਖਾ ਸਕਦੇ ਹੋ, ਜੇ ਪੈਟਰੋਲ ਮੁੱਕ ਗਿਆ ਪੈਟਰੋਲ ਲੈ ਸਕਦੇ ਹੋ, ਹੋਰ ਕੋਈ ਕਾਰ ਨੂੰ ਕੋਈ ਗੱਲ ਹੋ ਗਈ ਉੱਥੇ ਕਰ ਸਕਦੇ, ਥੋੜ੍ਹਾ ਆਰਾਮ ਕਰ ਸਕਦੇ ਹੋ, ਚੀਜ਼ਾਂ ਸਭ ਬਣੀਆਂ ਹੁੰਦੀਆਂ, ਬਾਥਰੂਮ ਵਗੈਰਾ। ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਜਦੋਂ ਪ੍ਰਲੋਕ ਦੇ ਰਸਤੇ ਜਾਂਦੇ ਹਾਂ, ਸਵਾ ਸਾਲ ਦਾ ਰਸਤਾ ਹੁੰਦਾ, ਤਾਂ ਰਸਤੇ ਵਿੱਚ 21 ਪੁਰੀਆਂ ਆਉਂਦੀਆਂ ਨੇ, ਉਹਨਾਂ ਪੁਰੀਆਂ ਦੇ ਉੱਤੇ ਉਹ ਜੀਵ ਨੂੰ ਲਿਜਾ ਕੇ ਠਹਿਰਾਉਂਦੇ ਨੇ। ਇੱਕ ਤੋਂ ਇੱਕ ਜਦੋਂ ਪੁਰੀ ਮੁੱਕਦੀ ਆ, ਰਸਤਾ ਖਤਰਨਾਕ ਉਸ ਤੋਂ ਵੀ ਵੱਧ ਸ਼ੁਰੂ ਹੋ ਜਾਂਦਾ। ਇੱਕ ਵਾਰੀ ਇਹ ਸੁਲੇਮਾਨ ਪ੍ਰੇਤ ਜਿਹਨੂੰ ਮਹਾਰਾਜ ਜੀ ਨੇ ਮਨੁੱਖ ਦਾ ਜਾਮਾ ਦਵਾਇਆ ਸੀ, ਉਹਦੇ ਨਾਲ ਮੇਰੀ ਗੱਲ ਹੋ ਰਹੀ ਸੀ। ਮੈਂ ਪੁਰਾਣ ਵਿੱਚ ਪੜ੍ਹਿਆ ਸੀ ਵੀ ਇੱਕ ਰਸਤਾ ਆਉਂਦਾ ਹੈ ਜਿੱਥੇ ਜਾ ਕੇ ਦਰੱਖਤਾਂ ਦੇ ਪੱਤੇ ਤਲਵਾਰਾਂ ਵਰਗੇ ਹੁੰਦੇ ਨੇ, ਉਹ ਬੰਦੇ ਦੇ ਸਿਰ 'ਚ ਗਿਰੀ ਜਾ ਲੱਗਦੇ ਨੇ ਸਿੱਧੇ ਜਾ ਕੇ। ਉਹ ਜਿਹੜਾ ਜੀਵ ਹੁੰਦਾ ਬਹੁਤ ਦੁਖੀ ਦੋਹੀ ਹੁੰਦਾ, ਉਹਦੇ ਸੂਖਸ਼ਮ ਸਰੀਰ ਨੂੰ ਬਹੁਤ ਦੁੱਖ ਪਹੁੰਚਦਾ। ਮੈਂ ਉਸ ਨੂੰ ਪੁੱਛਿਆ, ਮੈਂ ਕਿਹਾ ਵੀ ਐਂ ਦੱਸ ਸੁਲੇਮਾਨ, ਬਈ ਹੋਰ ਤਾਂ ਤੂੰ ਗੱਲਾਂ ਦੱਸੀ ਜਾਂਦਾ ਸਾਰੀਆਂ, ਪਰ ਐਂ ਦੱਸ ਜਦ ਤੂੰ ਮਰਿਆ ਸੀ ਤੈਨੂੰ ਕਿਵੇਂ ਲੈ ਕੇ ਗਏ ਸੀ? ਉਹ ਰੋਣ ਲੱਗ ਗਿਆ। ਮੈਂ ਕਿਹਾ ਰੋਣਾ ਕਿਉਂ ਹੈ? ਕਹਿੰਦਾ ਉਹ ਮੇਰੇ ਯਾਦ ਨਾ ਕਰੋ, ਭੁੱਲੀ ਭੁਲਾਈ ਗੱਲ, 999 ਸਾਲ ਹੋ ਗਏ, 999 ਸਾਲ 1-2 ਮਹੀਨੇ ਉੱਤੇ ਹੋ ਗਏ, ਤੁਸੀਂ ਹੁਣ ਮੇਰੇ ਯਾਦ ਨਾ ਕਰੋ। ਮੈਂ ਕਿਹਾ ਫੇਰ ਮਾੜਾ ਮੋਟਾ ਤਾਂ ਦੱਸ ਦੇ। ਉਹ ਕਹਿੰਦਾ ਕੀ ਦੱਸਾਂ, ਜਿੰਨੇ ਦੁਨੀਆਂ 'ਚ ਤੁਸੀਂ ਦੁੱਖ ਗਿਣ ਸਕਦੇ ਹੋ ਉਹ ਉੱਥੇ ਰਸਤੇ 'ਚ ਸੀ ਸਾਰੇ, ਬਾਰ ਵਡਾਨੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ। ਕਹਿੰਦੇ ਜੀਵ ਕੂਕਾਂ ਚੀਕਾਂ ਮਾਰਦੇ ਜਾਂਦੇ ਨੇ। ਫਿਰ ਰੋਣ ਲੱਗ ਗਿਆ। ਮੈਂ ਕਿਹਾ ਕੀ ਗੱਲ? ਕਹਿੰਦਾ ਮੇਰੇ ਇੱਕ ਯਾਦ ਹੈ, ਜਦ ਮੈਂ ਜੰਗਲ 'ਚ ਹੀ ਲੰਘਿਆ ਅਤੇ ਉਹਦੇ ਪੱਤੇ ਦਰੱਖਤਾਂ ਦੇ ਤਲਵਾਰਾਂ ਵਰਗੇ ਸੀ, ਸਿੱਧੇ ਹੀ ਜਿਵੇਂ ਸੂਏ ਹੁੰਦੇ। ਕਹਿੰਦਾ ਜਦ ਟੁੱਟ ਕੇ ਗਿਰਨ ਕਹਿ ਸਿਰ 'ਚ ਲੱਗਣ, ਉਹ ਮੇਰੇ ਹੁਣ ਸਹੀ ਯਾਦ ਆ, ਉਹ ਦੁੱਖ ਮੈਂ ਮਸਾਂ ਮੁਕਾਇਆ, ਉਹ ਰਸਤਾ ਫਿਰ ਹਨੇਰਾ ਆ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਕਾਫੀ ਦੱਸੀਆਂ। ਸੋ ਇਹ ਪੰਡਿਤ ਜੀ ਨੇ ਸਾਰਾ ਨਰਕ ਰਸਤਾ ਸਵਾ ਸਾਲ ਦਾ ਇਕੱਲਾ ਇਕੱਲਾ ਵੀ ਇਸ ਪੁਰੀ 'ਚ ਆਇਆ ਹੁੰਦੀ ਹੈ, ਪੁਰੀ ਦਾ ਨਾਂ ਇਹ ਹੈ, ਇੱਥੇ ਆ ਕੇ ਜੀਵ ਨੂੰ ਫਿਰ ਹੋਰ ਲਾਹਨਤਾਂ ਪੈਂਦੀਆਂ, ਫਿਰ ਅਗਲੀ ਪੁਰੀ ਚਲੇ ਜਾਂਦਾ, ਉੱਥੇ ਜੀਵ ਫਿਰ ਹੋਰ ਔਖਾ ਹੁੰਦਾ। ਉਹ ਗੁਰਸਿੱਖ ਸੁਣ ਰਹੇ ਸੀ, ਸੁਣਦੇ ਸੁਣਦੇ ਚਾਰ ਸਿੰਘ ਸਿੱਖ ਬੈਠੇ ਸੀ, ਇੱਕ ਭਾਈ ਮਈਆ ਸੀ, ਇੱਕ ਭਾਈ ਲਾਲ ਸੀ, ਇੱਕ ਭਾਈ ਸੁੰਦਰ ਸੀ। ਅਤੇ ਜਿਸ ਵਕਤ ਉਹ ਕਥਾ ਕਰ ਹਟਿਆ, ਗ੍ਰੰਥ ਨੂੰ ਸੰਤੋਖਣ ਲੱਗਿਆ, ਤਾਂ ਭਾਈ ਮਈਆ ਜੀ ਕਹਿਣ ਲੱਗੇ, ਕਿਉਂ ਭਾਈ ਲਾਲ, ਕਿੰਨੀ ਦੇਰ ਦਾ ਰਸਤਾ ਹੈ, ਸੁਣਿਆ ਕਿੰਨਾ ਔਖਾ ਹੈ? ਕਹਿਣ ਲੈ ਮੈਂ ਤਾਂ ਕਹਿੰਦੇ ਇੱਕ ਪਹਿਰ 'ਚ ਚਲਿਆ ਜਾਵਾਂ। ਪੰਡਿਤ ਜੀ ਨੇ ਜਦ ਸੁਣੀ ਇਹ ਗੱਲ, ਉਹਦੇ ਚਿਹਰੇ ਵੱਲ ਦੇਖਿਆ ਵੀ ਇਹ ਸਿੱਖ ਨੇ, ਇਹਨਾਂ ਦਾ ਸ਼ਰਧਾ ਹੀ ਨਹੀਂ ਹੈ ਸਾਡੇ ਗ੍ਰੰਥ ਦੇ ਉੱਤੇ। ਉਹਦੇ ਬਾਅਦ ਦੂਸਰਾ ਭਾਈ ਸੁੰਦਰ ਕਹਿਣ ਲੱਗਿਆ ਵੀ ਉਹ ਤਾਂ ਬਹੁਤਾ ਹੈ, ਮੈਂ ਤਾਂ 1 ਘੰਟੇ 'ਚ ਚਲਿਆ ਜਾਵਾਂ। ਅਤੇ ਉਹਦੇ ਬਾਅਦ ਤੀਸਰੇ ਸਿੱਖ ਨੇ ਕਿਹਾ, ਕਹਿਣ ਲੱਗਿਆ ਵੀ ਮੈਂ 24.5 ਮਿੰਟ 1 ਘੜੀ ਦੇ ਵਿੱਚ ਚਲਿਆ ਜਾ ਸਕਦਾ। ਭਾਈ ਮਈਆ ਜੀ ਕਹਿਣ ਲੱਗੇ ਚੁਟਕੀ ਮਾਰ ਕੇ, ਕਹਿੰਦੇ ਅਸੀਂ ਤਾਂ ਇੰਨਾ ਚਿਰ 'ਚ ਚਲੇ ਜਾਈਏ। ਇਹ ਪੰਡਿਤ ਜੀ ਦੇ ਮਨ ਵਿੱਚ ਬਹੁਤ ਤਰਕ ਆਈ, ਇਹਨੇ ਕਿਹਾ ਫਿਰ ਇਹਨਾਂ ਨੇ ਤਾਂ ਸਿੱਧੇ ਤਰੀਕੇ ਨਾਲ ਸਿੱਖਾਂ ਨੇ ਸਾਡੇ ਗ੍ਰੰਥ ਦੇ ਉੱਤੇ ਤਰਕ ਕਰਤੀ। ਜਿੱਥੇ ਕੋਈ ਬੰਦਾ ਤਰਕ ਕਰਨ ਵਾਲਾ ਹੋਵੇ ਉੱਥੇ ਕਹਿੰਦੇ ਕਦੇ ਵੀ ਗੱਲ ਨਹੀਂ ਕਰਨੀ ਚਾਹੀਦੀ, ਬਿਨਾਂ ਗਾਹਕ ਤੇ ਗੁਣ ਜੇ ਵੇਚਿਆ ਜਾਵੇ ਤਾਂ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਵਕਾਏ, ਜੇ ਗਾਹਕ ਹੋਵੇ ਤਾਂ ਲੱਖ ਦਾ ਵਿਕ ਜਾਂਦਾ, ਬਿਨ ਗੁਣ ਗਾਹਕ ਵੇਚੀਏ ਤਾਂ ਗੁਣ ਸਹਿਗੋ ਜਾਏ। ਤਾਂ ਕਹਿੰਦੇ ਐਵੇਂ ਹੀ ਚਲਿਆ ਜਾਂਦਾ, ਹੀਰੇ ਕੌਡੀਆਂ ਦੇ ਭਾ ਜਾਂਦੇ। ਕਬੀਰ ਇੱਕ ਅਚੰਬਾ ਦੇਖਿਓ ਹੀਰਾ ਹਾਟ ਬਕਾਏ, ਬਣਜਣ ਹਾਰੇ ਵਾਰਾ ਕੌਡੀ ਬਦਲੇ ਗਏ। ਇੱਕ ਅਚੰਬਾ ਦੇਖਿਓ ਹੀਰਾ ਹਾਟ ਬਕਾਏ, ਕਹਿੰਦੇ ਐਸੀ ਗੱਲ ਦੇਖੀ ਘਾਟੀ ਦੇ ਉੱਤੇ ਹੀਰਾ ਵਿਕਦਾ, ਬਣਜਣ ਹਾਰੇ ਵਾਰਾ ਕੌਡੀ ਬਦਲੇ ਗਏ, ਕਹਿੰਦੇ ਖਰੀਦਦਾਰ ਹੈ ਨਹੀਂ ਸੀ, ਕੌਡੀ ਦੇ ਭਾਅ ਵੇਚਤਾ ਉਸਨੇ। ਸੋ ਗੁਣ ਦੀ ਬਾਤ ਹੁੰਦੀ ਹੈ, ਉਸਨੇ ਕਿਹਾ ਫਿਰ ਮੈਨੂੰ ਤਾਂ ਇੱਥੇ ਕਥਾ ਨਹੀਂ ਕਰਨੀ ਚਾਹੀਦੀ, ਗੁਰੂ ਮਹਾਰਾਜ ਕੋਲ ਮੈਂ ਸ਼ਿਕਾਇਤ ਲਾ ਦੇਣੀ ਹੈ ਵੀ ਇਹ ਸਿੱਖ ਦਾ ਅਧਿਕਾਰੀ ਨਹੀਂ ਹੈ ਕਥਾ ਸੁਣ ਦੇ। ਪੁਰਾਣੇ ਜ਼ਮਾਨਿਆਂ ਦੇ ਅੰਦਰ ਹਰ ਗ੍ਰੰਥ ਦੇ ਵਿੱਚ ਲਿਖਿਆ ਹੁੰਦਾ ਸੀ, ਪਹਿਲਾਂ ਹੁੰਦਾ ਅਨੁਬੰਧ, ਫੇਰ ਹੁੰਦਾ ਉਦੇਸ਼, ਫੇਰ ਹੋਇਆ ਕਰਦਾ ਸੀ ਵੀ ਕੌਣ ਹੈ ਅਧਿਕਾਰੀ ਇਸ ਗ੍ਰੰਥ ਨੂੰ ਸੁਣਨ ਦਾ, ਉਹਨੂੰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਆ, ਫੇਰ ਜੇ ਇਹ ਚੀਜ਼ ਪ੍ਰਾਪਤ ਹੋ ਗਈ ਫੇਰ ਇਹ ਅਧਿਕਾਰੀ ਹੈ, ਫੇਰ ਉਹਦਾ ਵਿਸ਼ਾ। ਚਾਰ ਚੀਜ਼ਾਂ ਲਿਖੀਆਂ ਹੁੰਦੀਆਂ ਹਰ ਗ੍ਰੰਥ ਵਿੱਚ, ਪੜ੍ਹ ਕੇ ਦੇਖ ਲਈਦਾ ਸੀ ਵੀ ਇਹਦੇ 'ਚ ਮੈਂ ਨਹੀਂ ਅਧਿਕਾਰੀ, ਫੇਰ ਉਹ ਟਾਈਮ ਵੇਸਟ ਨਹੀਂ ਸੀ ਕਰਦੇ ਵੀ ਮੈਂ ਅਧਿਕਾਰੀ ਉਹ ਨਹੀਂ, ਮੈਂ ਗ੍ਰੰਥ ਕੀ ਪੜ੍ਹਨਾ, ਮੇਰੀ ਅਜੇ ਬਲ ਮਲ ਮਲ ਵੀ ਹੈਗੀ, ਮੇਰੇ ਵਿਕਸ਼ੇਪ ਵੀ ਹੈਗੀ, ਇਹ ਗ੍ਰੰਥ ਹੈ ਕਿ ਜਿਹਦੀ ਮਲ ਤੇ ਵਿਕਸ਼ੇਪ ਦੂਰ ਹੋ ਜਾਵੇ, ਕੇਵਲ ਜਿਹਦੇ ਉੱਤੇ ਪੜ੍ਹਦਾ ਰਹਿ ਜਾਵੇ, ਵਰਨ ਰਹਿ ਜਾਵੇ, ਉਹ ਪੜ੍ਹ ਸਕਦਾ। ਸੋ ਇਸ ਤਰ੍ਹਾਂ ਉਹਨੇ ਕਿਹਾ ਵੀ ਇਹ ਤਾਂ ਅਧਿਕਾਰੀ ਨਹੀਂ ਹੈ, ਮੈਂ ਤਾਂ ਸ਼ਾਸਤਰ ਦੇ ਵਿਰੁੱਧ ਕੰਮ ਕਰ ਰਿਹਾ। ਦੂਸਰੇ ਦਿਨ ਕਥਾ ਕਰਨ ਆਇਆ, ਗੁਰੂ ਮਹਾਰਾਜ ਨੇ ਕਿਹਾ ਵੀ ਕੀ ਗੱਲ ਹੈ ਜੀ, ਪੰਡਿਤ ਜੀ ਨਹੀਂ ਕਥਾ ਕਰ ਰਹੇ? ਕਹਿੰਦੇ ਮਹਾਰਾਜ ਆਏ ਨਹੀਂ, ਕਈ ਵਾਰੀ ਜਾ ਚੁੱਕੇ ਹਾਂ ਪਰ ਆਉਂਦੇ ਨਹੀਂ ਹੈਗੇ। ਮਹਾਰਾਜ ਕਹਿਣ ਲੱਗੇ ਜਾਓ ਬੁਲਾ ਕੇ ਲਿਆਓ। ਭਾਈ ਵਿਧੀ ਚੰਦ ਜੀ ਤੁਸੀਂ ਜਾਓ। ਵਿਧੀ ਚੰਦ ਕਹਿਣ ਲੱਗਾ ਪੰਡਿਤ ਜੀ ਗੁਰੂ ਮਹਾਰਾਜ ਨੇ ਕਿਹਾ ਵੀ ਤੁਸੀਂ ਆ ਜਾਓ, ਮੈਂ ਨਾਲੇ ਮੈਨੂੰ ਐਂ ਕਿਹਾ ਵੀ ਜ਼ਰੂਰ ਲੈ ਕੇ ਹੈ। ਪੰਡਿਤ ਨੇ ਕਿਹਾ ਵੀ ਐਵੇਂ ਨਾ ਬਾਂਹ ਫੜ ਕੇ ਤੁਰੀ ਜਾਵੇ। ਕਹਿੰਦੇ ਚਲੋ ਮੈਂ ਚੱਲ। ਕਹਿੰਦੇ ਗ੍ਰੰਥ ਲੈ ਚਲੋ ਨਾਲੇ। ਗ੍ਰੰਥ ਲੈ ਲਿਆ। ਮਹਾਰਾਜ ਕਹਿੰਦੇ ਪੰਡਿਤ ਜੀ ਕੀ ਗੱਲ? ਕਹਿੰਦੇ ਸੱਚੇ ਪਾਤਸ਼ਾਹ ਆਪਦੇ ਹੁਕਮ ਦੇ ਮੁਤਾਬਕ ਮੈਂ ਕਥਾ ਕਰਦਾ, ਲੇਕਿਨ ਇਹ ਜਿਹੜੇ ਸਿੱਖ ਨੇ ਅਧਿਕਾਰੀ ਨਹੀਂ ਹੈਗੇ। ਮੈਂ ਕੱਲ੍ਹ ਨਰਕ ਦਾ ਰਸਤਾ ਦੱਸਦਾ ਸੀ, ਨਰਕਪੁਰੀ ਦਾ, ਬਈ ਸਵਾ ਸਾਲ 'ਚ ਜੀਵ ਉੱਥੇ ਪਹੁੰਚਦਾ, ਅਤੇ ਫਿਰ ਮਹਾਰਾਜ ਤੁਹਾਡੇ ਸਿੱਖਾਂ ਨੇ ਮਖੌਲ ਉਡਾਇਆ। ਇੱਕ ਨੇ ਕਿਹਾ ਪਹਿਰ 'ਚ ਪਹੁੰਚ ਜੂੰ, ਇੱਕ ਨੇ ਕਿਹਾ ਵੀ ਮੈਂ ਘੰਟੇ 'ਚ ਪਹੁੰਚ ਜੂੰ, ਇੱਕ ਨੇ ਕਿਹਾ ਘੜੀ 'ਚ ਪਹੁੰਚ ਜੂੰ, ਅਤੇ ਇੱਕ ਗੁਰਸਿੱਖ ਨੇ ਚੁਟਕੀ ਮਾਰ ਕੇ ਕਿਹਾ ਵੀ ਮੈਂ ਇੰਨੇ ਦੇਰ 'ਚ ਪਹੁੰਚ ਜੂੰ। ਮਹਾਰਾਜ ਮੁਸਕਰਾ ਪਏ, ਕਹਿੰਦੇ ਪੰਡਿਤ ਜੀ ਮੇਰੇ ਸਿੱਖ ਠੀਕ ਕਹਿੰਦੇ ਨੇ। ਸੱਚੇ ਪਾਤਸ਼ਾਹ ਫਿਰ ਸ਼ਾਸਤਰ ਝੂਠਾ ਹੈ? ਮਹਾਰਾਜ ਕਹਿੰਦੇ ਨਾ, ਤੇਰਾ ਸ਼ਾਸਤਰ ਵੀ ਸੱਚਾ, ਮੇਰੇ ਸਿੱਖ ਵੀ ਸੱਚੇ। ਕਹਿੰਦੇ ਪਾਤਸ਼ਾਹ ਫਿਰ ਮੈਨੂੰ ਸਮਝਾ ਦਿਉ, ਮੇਰਾ ਵੀ ਸ਼ੰਕਾ ਦੂਰ ਹੋ ਜਾਵੇ। ਮਹਾਰਾਜ ਕਹਿਣ ਲੱਗੇ ਇਹ ਸੰਸਾਰ ਦੇ ਵਿੱਚ 6 ਕਿਸਮ ਦੇ ਬੰਦੇ ਨੇ, ਉਹਨਾਂ ਦੀ 6 ਕਿਸਮ ਦੀ ਉਹ ਗਤੀ ਹੁੰਦੀ ਹੈ। ਪਹਿਲੇ ਤਾਂ ਉਹ ਅਣਜਾਣ ਅਤੇ ਮਨਮੁੱਖ ਬੇਮੁੱਖ ਬੰਦੇ ਨੇ ਜਿਨ੍ਹਾਂ ਨੇ ਨਾ ਕਦੇ ਗੁਰੂ ਧਾਰਨ ਕੀਤਾ, ਨਾ ਸਤਸੰਗ ਚ ਆਉਣ, ਨਾ ਸੇਵਾ ਕਰਨ, ਨਾ ਦਾਨ ਕਰਨ, ਨਾ ਕਿਸੇ ਦਾ ਭਲਾ ਕਰਨ। ਉਹ ਆਪਣੇ ਵਾਸਤੇ ਜਿਉਣ ਵਾਲੇ ਬੰਦੇ ਹੁੰਦੇ ਨੇ, ਦੂਜੇ ਦਾ ਨੁਕਸਾਨ ਕਰਕੇ ਆਪਣਾ ਸੰਵਾਰਦੇ ਨੇ, ਦੂਜਿਆਂ ਦਾ ਧਨ ਲੁੱਟਦੇ ਨੇ, ਦੂਜਿਆਂ ਦੇ ਪਰਿਵਾਰਾਂ 'ਚ ਨਿਫਾਕ ਪਾਉਂਦੇ ਨੇ, ਲੜਾਈ ਝਗੜੇ ਖੜੇ ਕਰਦੇ ਨੇ, ਦੁਨੀਆਂ ਨੂੰ ਦੁੱਖਾਂ 'ਚ ਪ੍ਰਵਿਰਤ ਕਰਾਉਂਦੇ ਨੇ, ਵਿਸ਼ੇ ਵਿਕਾਰਾਂ 'ਚ ਪੈਂਦੇ ਨੇ, ਲੋਕੇ ਪਾਪ ਕਰਦੇ ਨੇ, ਬੰਦਿਆਂ ਨੂੰ ਮਾਰਦੇ ਨੇ, ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਆ। ਕਹਿੰਦੇ ਇਹਨਾਂ ਸਾਰਿਆਂ ਨੂੰ ਪਾਪੀ ਕਿਹਾ ਜਾਂਦਾ। ਪਾਪੀਆਂ ਦੀ ਜੋ ਗਤੀ ਗੁਰੂ ਨਾਨਕ ਪਾਤਸ਼ਾਹ ਨੇ ਲਿਖੀ ਹੈ ਉਹ ਇਵੇਂ ਜਿਵੇਂ ਹੀ ਲਿਖੀ ਹੈ ਜਿਵੇਂ ਤੁਸੀਂ ਸੁਣਾਉਂਦੇ ਹੋ। ਬਾਕੀ ਰਸਤਾ ਜਿਹੜਾ ਤੁਸੀਂ ਕਹਿੰਦੇ ਹੋ, ਰਸਤਾ ਵੀ ਗੁਰੂ ਮਹਾਰਾਜ ਨੇ ਇਸੇ ਤਰ੍ਹਾਂ ਲਿਖਿਆ ਹੈ, ਜੈ ਮਾਰ ਕੇ ਗਣੇ ਜਾਏ ਨਾ ਕੋਸਾ। ਮਹਾਰਾਜ ਨੇ ਕਿਹਾ ਉਹ ਐਡਾ ਤੂੰ ਤਾਂ ਅਜੇ ਦੱਸੇ ਦਿੱਤਾ ਵੀ 96,000 ਯੋਜਨ ਹੈ, ਲੇਕਿਨ ਗੁਰੂ ਮਹਾਰਾਜ ਕਹਿੰਦੇ ਵੀ ਇੱਥੇ ਮਿਣਿਆ ਨਹੀਂ ਕਿਸੇ ਨੇ ਰਸਤਾ, ਇਹ ਤਾਂ ਗਿਣਿਆ ਹੀ ਨਹੀਂ ਜਾ ਸਕਦਾ ਐਡੀ ਦੂਰ ਰਾਹ ਹੈ। ਸੋ ਤੁਹਾਨੂੰ ਤਾਂ ਤਰਕ ਕਰਨੀ ਨਹੀਂ ਚਾਹੀਦੀ। ਗੁਰੂ ਮਹਾਰਾਜ ਨੇ ਲਿਖਿਆ ਲੇਕਿਨ ਇਹ ਜੋ ਤੁਸੀਂ ਗਰੜ ਪੁਰਾਣ ਪੜ੍ਹ ਰਹੇ ਹੋ ਇਹ ਕੇਵਲ ਪਾਪੀਆਂ ਨਾਲ ਡੀਲ ਕਰਦਾ, ਪੁੰਨੀਆਂ ਨਾਲ ਨਹੀਂ ਕਰਦਾ, ਭਗਤਾਂ ਨਾਲ ਨਹੀਂ ਕਰਦਾ, ਕਾਰਕਾਂ ਨਾਲ ਨਹੀਂ ਕਰਦਾ, ਬ੍ਰਹਮ ਗਿਆਨੀਆਂ ਨਾਲ ਨਹੀਂ ਕਰਦਾ, ਇਹ ਤਾਂ ਕੇਵਲ ਪਾਪੀਆਂ ਦੇ ਨਾਲ ਪਾਪੀਆਂ ਦੀ ਗਤੀ ਦੀ ਬਾਤ ਕਰਦਾ। ਸੋ ਪਾਪੀ ਦੀ ਗਤੀ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਸ ਤਰ੍ਹਾਂ ਨਾਲ ਫਰਮਾਨ ਕਰਿਆ ਕਿ ਪਾਪੀ ਸੰਸਾਰ ਤੋਂ ਜਾ ਜਾਂਦੇ ਨੇ, ਦੁਖੀ ਹੁੰਦੇ ਨੇ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪਾਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ। ਮਹਾਰਾਜ ਕਹਿੰਦੇ ਜੀਵ ਜਾਂਦਾ ਨਹੀਂ ਹੈ, ਫਿਰ ਇਸ ਜੀਵ ਨੂੰ ਫੜਨ ਵਾਸਤੇ ਜਮਦੂਤ ਆਉਂਦੇ ਨੇ, ਅਤੇ ਜਦੋਂ ਇਹ ਕਹਿੰਦਾ ਹੈ ਵੀ ਮੈਂ ਮੇਰੇ ਪੋਤੇ ਐਵੇਂ ਛੱਡ ਕੇ ਕਿਵੇਂ ਜਾਵਾਂ, ਰੂਹ ਨਿਕਲ ਜਾਂਦੀ ਹੈ ਤੁਰਦੀ ਨਹੀਂ ਨਾਲ, ਫਿਰ ਕਹਿੰਦੇ ਜਿਵੇਂ ਪਸ਼ੂ ਦੇ ਗਲ 'ਚ ਸੰਗਲ ਪਾ ਲੈਂਦੇ ਨੇ, ਐਸੇ ਤਰ੍ਹਾਂ ਉਹਨੂੰ ਉਹਦੇ ਗਲ 'ਚ ਸੰਗਲ ਪਾ ਲੈਂਦੇ। ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ, ਜਦੋਂ ਸੰਗਲ ਪੈ ਜਾਂਦਾ ਸਾਧ ਸਿੰਘ ਜੀ ਫਿਰ ਕੋਈ ਨਹੀਂ ਵੜਦਾ, ਘਰ ਵਾਲਿਆਂ ਨੂੰ ਤਾਂ ਦੀਂਦਾ ਹੀ ਨਹੀਂ ਸੰਗਲ ਪਿਆ। ਇਹ ਤਾਂ ਜਿਹੜੀਆਂ ਸੂਸ਼ਮ ਰੂਹਾਂ ਨੇ ਉਹਨਾਂ ਨੂੰ ਹੈ ਨਹੀਂ, ਉਹਨਾਂ ਨਾਲ ਅਸੀਂ ਬਣਾਈ ਨਹੀਂ। ਮਹਾਰਾਜ ਸਵਾਲ ਕਰਦੇ ਨੇ ਇਸ ਤਰ੍ਹਾਂ ਦਾ, ਦਰਿਆ ਵਿੱਚ ਸੰਗਲ ਪੈਰ ਆਹ ਸੰਗਲ ਕੱਟ ਚਲਾਇਆ, ਜਾਂਦਾ ਨਹੀਂ ਹੈ, ਸੰਗਲ ਪਾ ਲਿਆ ਪਸ਼ੂਆਂ ਵਾਂਗ, ਐਂ ਖਿੱਚੀ ਤੁਰੇ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਲਿਖਿਆ, ਪੰਡਿਤ ਜੀ ਉੱਥੇ ਜਾ ਕੇ ਦੁੱਖ ਵੀ ਲਿਖੇ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਤਰਦਾ। ਸੋ ਪਾਪੀ ਜਿਹੜੇ ਨੇ ਉਹਨਾਂ ਦਾ ਧਰਮਰਾਜ ਕੋਲ ਜਾਣਾ ਜ਼ਰੂਰੀ ਹੋਇਆ ਕਰਦਾ ਹੈ। ਧਰਮਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਨ੍ਹਾਂ ਨੇ ਨਾ ਗੁਰੂ ਦੇ ਕੋਈ ਬਣਾਇਆ, ਨਾ ਕਿਸੇ ਮਹਾਂਪੁਰਸ਼ ਨੂੰ ਬਣਾਇਆ, ਉਹ ਤਾਂ ਕਹਿੰਦੇ ਜਾ ਕੇ ਫਿਰ ਔਖੇ ਹੀ ਹੁੰਦੇ ਨੇ। ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਜ। ਜੇ ਬੇਲੀ ਨਹੀਂ ਕੋਈ ਬਣਾਇਆ ਤਾਂ ਮਦਦ ਨਹੀਂ ਹੁੰਦਾ, ਉੱਥੇ ਕੋਈ ਮਦਦ ਨਹੀਂ ਕਰਦਾ। ਪਾਪੀ ਆਦਮੀ ਦੀ ਕੋਈ ਨਹੀਂ ਮਦਦ ਕਰਦਾ। ਚੋਰ ਕੀ ਹਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿ ਹੋ, ਚੋਰੀਆਂ ਕਰਦਾ ਹੈ ਅਤੇ ਗੁਰੂ ਕੋਲ ਲਿਆ ਕੇ ਦਸਵੰਧ ਕੱਢਦਾ, ਤੇਰੀ ਤਾਂ ਹਮਾ ਨਹੀਂ ਭਰਨੀ, ਆਪੇ ਹੀ ਪਾਪ ਕਮਾ ਅਤੇ ਆਪੇ ਹੀ ਤੈਨੂੰ ਭੁਗਤਣੇ ਪੈਣੇ ਨੇ। ਤੇਰਾ ਕੋਈ ਨਾ ਬੇਲੀ ਹੋਣਾ,
ਆਹ
ਕਿਸੇ ਨੇ ਤੇਰੇ ਸਾਥ ਦੇਣੇ ਉੱਥੇ ਹਾਮੀ ਨਹੀਂ ਭਰਨੀ। ਬਾਲਮੀਕ ਨੂੰ ਜਦੋਂ ਸੰਤਾਂ ਨੇ ਭੇਜਿਆ ਬਈ ਬਾਲਮੀਕ ਤੂੰ ਸਾਨੂੰ ਮਾਰ ਲੈ ਲੁੱਟ ਲੈ ਜੋ ਕਰਨਾ ਕਰ ਲੈ ਪਰ ਇਹ ਪੈਸੇ ਤੂੰ ਕੀ ਕਰੇਗਾ, ਕਹਿੰਦਾ ਮੈਂ ਆਪਣੇ ਬਾਲ ਬੱਚੇ ਨੂੰ ਦਿੰਦਾ, ਘਰਵਾਲੀ ਨੂੰ ਦਿੰਦਾ, ਬੱਚਿਆਂ ਨੂੰ ਦਿੰਦਾ, ਮਾਂ ਨੂੰ ਦਿੰਦਾ, ਪਰ ਬਈ ਭੈਣ ਪ੍ਰੇਮੀਆਂ ਇੱਕ ਗੱਲ ਕਰ ਬਈ ਤੂੰ ਪੁੱਛਿਆ ਵੀ ਜਦੋਂ ਧਰਮਰਾਜ ਦੇ ਹਜ਼ੂਰ ਤੂੰ ਖੜਾ ਹੋਏਗਾ ਕਟਹਿਰੇ ਦੇ ਵਿੱਚ ਫਿਰ ਇਹ ਤੇਰੀ ਸਹਾਇਤਾ ਕਰਨਗੇ ਕਿ ਨਹੀਂ ਕਰਨਗੇ, ਇੰਨੀਓ ਗੱਲ ਪੁੱਛੀ। ਕਹਿੰਦਾ ਸੰਤ ਜੀ ਮੈਂ ਤਾਂ ਨਰਕ ਸੁਰਗ ਮੰਨਦਾ ਹੀ ਨਹੀਂ ਹਾਂ। ਕਹਿੰਦੇ ਤੇਰੇ ਮੰਨਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ, ਮਨ ਚਾਹੇ ਨਾਮ ਹੈ। ਜੇ ਕੋਈ ਕਹੇ ਮੈਂ ਸੂਰਜ ਨੂੰ ਮੰਨਦਾ ਹੀ ਨਹੀਂ, ਨਾ ਮੰਨ ਤੂੰ ਸੂਰਜ ਤਾਂ ਹੈਗਾ, ਸੂਰਜ ਨੂੰ ਮੰਨਣ ਵਾਲਾ ਨਾ ਮੰਨਣ ਵਾਲਾ ਕੌਣ ਹੈ ਦੁਨੀਆਂ 'ਚ? ਉਹਨੂੰ ਉੱਲੂ ਕਹਿੰਦੇ ਨੇ ਕਿਉਂਕਿ ਉੱਲੂ ਨੂੰ ਸੂਰਜ ਦਿਸਦਾ ਨਹੀਂ ਹੈ। ਅਤੇ ਉਹ ਕਹਿੰਦਾ ਹੈ ਨਹੀਂ ਸੂਰਜ, ਰਾਤ ਦਾ ਉਹਨੂੰ ਪਤਾ ਵੀ ਤਾਰੇ ਹੈਗੇ ਸਭ ਕੁਛ ਹੈਗਾ। ਕਹਿੰਦੇ ਤੇਰੇ ਨਾ ਮੰਨਣ ਨਾਲ ਨਹੀਂ, ਕਹਿੰਦਾ ਮੈਨੂੰ ਕੋਈ ਦਿਖਾ ਸਕਦੇ ਹੋ? ਮਹਾਤਮਾ ਨੇ ਦਿਖਾ ਤਾ ਛੱਟੀ ਰੱਖਤੀ ਸਿਰ 'ਤੇ, ਸਾਰੇ ਦਿਖਾ ਤੇ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥਾ ਤਰ, ਰੌਲਵ ਨਰਕ ਦਿਖਾ ਤਾ, ਕੁੰਭੀ ਨਰਕ ਦਿਖਾ ਤਾ ਅਤੇ ਅੰਨਾ ਖੂਹ ਦਿਖਾ ਤਾ, ਸਾਰੇ ਨਰਕ ਦਿਖਾ ਤੇ ਕੰਬਣ ਲੱਗ ਗਿਆ। ਬਸ ਬਸ ਕਹਿੰਦਾ ਮੇਰੇ 'ਤੇ ਹੋਰ ਨਹੀਂ ਦੇਖੇ ਜਾਂਦੇ, ਐ ਤੇਰਾ ਹਾਲ ਹੋਣਾ ਉੱਥੇ, ਦੱਸ ਜਾ ਘਰ ਪੁੱਛ ਕੇ ਆ। ਘਰ ਪੁੱਛਣ ਚਲਿਆ ਗਿਆ, ਕੋਲ ਕੋੜਮੜਾ ਚੌਖੰਨੀਆਂ ਕੋਈ ਨਾ ਬੇਲੀ ਕਰਦਾ ਝਾੜਾ। ਕਹਿੰਦੇ ਦੇਖ, ਮਾਂ ਕਹਿਣ ਲੱਗੀ ਮੈਂ ਤੈਨੂੰ ਜਨਮ ਦਿੱਤਾ ਅਤੇ ਤੈਨੂੰ ਪਾਲਿਆ ਅਤੇ ਹੁਣ ਤੇਰਾ ਫਰਜ਼ ਹੈ ਵੀ ਸਾਡੇ 'ਤੇ ਵਡੇਪਾ ਆ ਗਿਆ, ਤੂੰ ਸਾਨੂੰ ਪਾਲ, ਚਾਹੇ ਚੋਰੀਆਂ ਕਰਕੇ ਪਾਲ, ਚਾਹੇ ਡਾਕੇ ਮਾਰ ਕੇ ਪਾਲ, ਚਾਹੇ ਮਜ਼ਦੂਰੀ ਕਰਕੇ ਪਾਲ। ਘਰ ਵਾਲੀ ਨੂੰ ਪੁੱਛਿਆ, ਉਹ ਕਹਿੰਦੀ ਮੈਨੂੰ ਤਾਂ ਤੇਰੇ ਮਾਂ ਬਾਪ ਨੇ ਮੇਰੇ ਨੇ ਤੇਰੇ ਪਿੱਛੇ ਲਾ ਤਾ ਅਤੇ ਮੈਂ ਤਾਂ ਰੋਟੀ ਖਾਣੀ ਆ, ਕੱਪੜਾ ਪਹਿਨਣਾ, ਜਿੱਥੋਂ ਜੀ ਕਰਦਾ ਲਿਆ। ਬੱਚਿਆਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਤਾਂ ਪਾਲਣਾ ਹੈ, ਠੀਕ ਹੈ ਅਸੀਂ ਇਹਦਾ ਬਦਲਾ ਦੇ ਦਾਂਗੇ, ਜਦ ਤੂੰ ਬੁੜਾ ਹੋਏਗਾ ਤੈਨੂੰ ਅਸੀਂ ਪਾਲ ਦਾਂਗੇ, ਬਾਕੀ ਆ ਜਿਹੜੇ ਤੂੰ ਲੇਖੇ ਪੱਤੇ ਦੀ ਗੱਲ ਕਰਦਾ ਹੈ ਇਹਦੇ 'ਚ ਅਸੀਂ ਜ਼ਿੰਮੇਵਾਰ ਨਹੀਂ ਹੈ, ਇਹ ਆਪੇ ਹੀ ਕਰ ਅਤੇ ਆਪੇ ਹੀ ਭੋਗ, ਆਪਣਾ ਕੀਤਾ ਹੋਇਆ ਖੁਦੇ ਭੋਗਣਾ ਪੈਂਦਾ, ਕੋਈ ਦੂਜਾ ਨਹੀਂ ਇਹਦੇ ਸਹਾਇ। ਵਾਪਸ ਆ ਗਿਆ, ਕੁਆੜਾ ਸਿੱਟਤਾ, ਕਹਿੰਦਾ ਮਹਾਰਾਜ ਕੋਈ ਨਹੀਂ ਵਿਹਲੀ ਹੁੰਦਾ, ਇਹ ਤਾਂ ਮੈਨੂੰ ਇਕੱਲੇ ਨੂੰ ਚੱਲਣੇ ਪਏ, ਮੈਨੂੰ ਛਡਾ ਸਕਦੇ ਹੋ ਤੁਸੀਂ? ਮਹਾਤਮਾ ਨੇ ਨਾਮ ਦੀ ਦਾਤ ਦੇ ਕੇ ਛਡਾ ਤਾ। ਸੋ ਮਹਾਰਾਜ ਕਹਿੰਦੇ ਵੀ ਆਪਣਾ ਅਨਕਾਇ ਰਤੜਿਆ ਬਾਠ ਦੇ ਹੇਲੀ ਰਾਮ, ਗਲਤ ਗੱਲਾਂ 'ਚ ਪਿਆ ਹੈ, ਤੈਨੂੰ ਪਤਾ ਨਹੀਂ ਵੀ ਉਹ ਰਸਤਾ ਬਹੁਤ ਮਾੜਾ ਜਿੱਥੋਂ ਦੀ ਤੈਂ ਜਾਣਾ, ਪਾਪ ਕਮਾਉਂਦਿਆ ਤੇਰਾ ਕੋਈ ਨਾ ਵਿਹਲੀ ਰਾਮ, ਕੋਈ ਨਾ ਵਿਹਲੀ ਹੋਏ ਤੇਰਾ ਫਿਰ ਕੀ ਕਰੇਗਾ? ਕਹਿੰਦੇ ਸਦਾ ਪਛੋਤਾਵੇ, ਕਹਿੰਦੇ ਫਿਰ ਹਮੇਸ਼ਾ ਹੀ ਪਛਤਾਈ ਜਾਏਗਾ ਮੈਂ ਬੜਾ ਮਾੜਾ ਕੰਮ ਕਰਿਆ। ਗੁਣ ਗੋਪਾਲ ਨਾ ਜਪੇ ਰਸਨਾ, ਹੁਣ ਨਾ ਭਜਨ ਕੀਤਾ।